ਪਰਮ ਸਤਿਕਾਰ ਯੋਗ ਸਾਧ ਸੰਗਤ, ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ। ਗੁਰਬਾਣੀ ਅਨੁਸਾਰ ਸਤਿਗੁਰੂ ਨੂੰ ਧੰਨ ਆਖਣ ਦਾ ਫਾਇਦਾ ਇਹ ਹੈ, ਜਿੰਨੀ ਤੁਦਨੋਂ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ। ਉੱਥੇ ਜਿੱਥੇ ਕਿਸੇ ਨੇ ਸਹਾਇਤਾ ਨਹੀਂ ਕਰਨੀ, ਉੱਥੇ ਸਤਿਗੁਰੂ ਸਹਾਇਤਾ ਕਰਦਾ। ਅਰ ਸਤਿਗੁਰੂ ਆਪਣੀ ਮਰਜ਼ੀ ਦਾ ਮਾਲਕ ਹੈ, ਅਸੀਂ ਉਹਨੂੰ ਆਪਣੇ ਨਾਲ ਬੰਨ ਨਹੀਂ ਸਕਦੇ। ਅਸਾਂ ਸਤਿਗੁਰੂ ਨੂੰ ਬੜਾ ਛੋਟੇ ਥਾਂ ਵਿੱਚ ਸਮਝ ਲਿਆ ਕਿ 1526 ਤੋਂ ਗੁਰੂ ਨਾਨਕ ਹੋਏ, 1765 ਵਿੱਚ ਗੁਰੂ ਗੋਬਿੰਦ ਸਿੰਘ ਤੱਕ ਆ ਕੇ ਖਤਮ ਹੋ ਗਏ। ਅਤੇ ਕਈਆਂ ਨੇ ਕਿਤਾਬਾਂ ਲਿਖੀਆਂ ਗੁਰੂ ਕਾਲ, ਕਿ ਇੰਨਾ ਹੀ ਗੁਰੂਆਂ ਦਾ ਸਮਾਂ ਸੀ। ਅਤੇ ਜਦੋਂ ਅਸੀਂ ਸਮਝਦੇ ਆਦਿ ਅੰਤ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਇੱਕ ਹੈ ਉਤਾਰਾ, ਅਤੇ ਉਹ ਫਿਰ ਅਸੀਂ ਇਸ ਗੱਲ ਨੂੰ ਧਿਆਨ ਵਿੱਚੋਂ ਕੱਢ ਦਿੰਦੇ ਹਾਂ। ਤੁਸੀਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਵਿੱਚ ਸੁਣਿਆ ਕਿ ਇੱਕ ਯੋਗੀ ਸੀ ਜਿਹੜਾ ਵਰ ਦਿੰਦਾ ਸੀ ਕਿ ਜਿਹੜਾ ਮੇਰਾ ਦਰਸ਼ਨ ਕਰੇ ਉਸਨੂੰ ਇੱਕ ਸਾਲ ਦਾ ਸਵਰਗ ਮਿਲੇਗਾ। ਉੱਥੇ ਇੱਕ ਭਾਈ ਤਿਲਕਾ ਗੁਰੂ ਅਰਜਨ ਦਾ ਸਿੱਖ ਰਹਿੰਦਾ ਸੀ, ਸਾਰਾ ਹੀ ਸ਼ਹਿਰ ਉੱਥੇ ਚਲਾ ਗਿਆ ਪਰ ਉਹ ਨਹੀਂ ਗਿਆ। ਜਿਸ ਵੇਲੇ ਉਹਨੂੰ ਪਤਾ ਲੱਗਾ ਕਿ ਉਹ ਨਹੀਂ ਆਇਆ, ਉਸਨੇ ਉਹਨੂੰ ਆਖਿਆ ਵੀ ਉਹਨੂੰ ਆਖੋ ਆਵੇ, ਮੈਂ ਉਹਨੂੰ 100 ਸਾਲ ਦਾ ਸਵਰਗ ਦਿਆਂਗਾ। ਉਹਨੇ ਪਤਾ ਕੀ ਜਵਾਬ ਦਿੱਤਾ? ਉਹਨੇ ਆਖਿਆ ਜਿਹੜਾ 1 ਸਾਲ ਦੀ ਜੇਲ੍ਹ ਨਹੀਂ ਚਾਹੁੰਦਾ ਉਹ 100 ਸਾਲ ਦੀ ਕਿਉਂ ਚਾਹੇਗਾ? ਮੈਂ ਆਪਣੇ ਸਤਿਗੁਰੂ ਤੋਂ ਇਹਨਾਂ 'ਚ ਵੀ ਨਹੀਂ ਵਿਛੜਨਾ ਚਾਹੁੰਦਾ। ਤਾਰ ਸਿੰਘ ਜੀ ਉਹ ਯੋਗੀ ਚੱਲ ਕੇ ਉਹਦੇ ਕੋਲ ਆਇਆ, ਅਤੇ ਉਸਦੇ ਚੀਤਾਂ ਵਿੱਚ ਜਿਹੜਾ ਸੀ ਨਾ ਥਾਂ ਜਿੱਥੋਂ ਦਿਸਦਾ ਸੀ, ਉਹਦੇ ਵਿੱਚ ਉਹਨੇ ਕੱਪੜੇ ਦੇ ਲਿਆ ਕਿ ਮੈਨੂੰ ਯੋਗੀ ਦਾ ਦਰਸ਼ਨ ਨਾ ਹੋ ਜਾਵੇ, ਕਿਤੇ ਮੈਂ ਸਵਰਗ ਵਿੱਚ ਨਾ ਚਲਾ ਜਾਵਾਂ। ਅਸੀਂ ਪੜ੍ਹਦੇ ਤਾਂ ਹੈਗੇ ਹਾਂ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਪਰ ਸਾਡੇ ਅੰਦਰ ਚੀਜ਼ ਵੱਸ ਜਾਏ ਬਹੁਤ ਵਧੀਆ। ਫਿਰ ਯੋਗੀ ਨੇ ਆਖਿਆ ਕਿ ਤੂੰ ਕਿਹਦਾ ਸਿੱਖ ਹੈ? ਉਹਨੇ ਆਖਿਆ ਮੈਂ ਗੁਰੂ ਅਰਜਨ ਦਾ ਸਿੱਖ ਹਾਂ। ਮੈਂ ਤੁਹਾਨੂੰ ਸਿਰਫ ਇਹ ਦੱਸਣਾ ਚਾਹੁੰਦਾ ਵੀ ਗੁਰੂ ਦੀ ਉਮਰ ਕਿੰਨੀ ਅਤੇ ਕਦੋਂ ਦਾ ਹੈਗਾ, ਕਦੋਂ ਤੱਕ ਉਹਨੇ ਰਹਿਣਾ। ਉਹਨੇ ਆਖਿਆ ਵੀ ਫਿਰ ਮੈਨੂੰ ਆਪਣੇ ਗੁਰੂ ਦੇ ਦਰਸ਼ਨ ਕਰਾ। ਉਹਨੇ ਬੂਹੇ ਖੋਲ੍ਹ ਦਿੱਤੇ। ਉਹਨੇ ਆਖਿਆ ਬਸ ਭਾਵਨਾ ਬਦਲ ਗਈ, ਹੁਣ ਠੀਕ ਹੈ, ਚੱਲ ਤੈਨੂੰ ਮੈਂ ਆਪਣੇ ਗੁਰੂ ਕੋਲ ਲੈ ਕੇ ਚੱਲਣਾ। ਜਿਸ ਵੇਲੇ ਉਹ ਮਿਲਿਆ ਤਾਂ ਉਹਨੇ ਪੁੱਛਿਆ ਵੀ ਤੁਹਾਡੇ ਗੁਰੂ ਦੇ ਜਿਹੜੇ ਨੇ ਉਹਨਾਂ ਦੀ ਕਿੰਨੀ ਉਮਰ ਹੈ? ਉਹਨੇ ਆਖਿਆ ਗੁਰੂ ਤਾਂ ਆਦਮ ਤੋਂ ਉਹਨੂੰ ਕੁਛ ਨਹੀਂ ਸਮਝ ਸਕਦਾ ਕੋਈ ਕਦੋਂ ਦਾ ਉਹ, ਪਰ ਦੇਹ ਕਰਕੇ ਉਹਨਾਂ ਦੀ ਅਵਸਥਾ 52 ਸਾਲ। ਯੋਗੀ ਦੇ ਮਨ 'ਚ ਹੰਕਾਰ ਹੋ ਜਾਂਦਾ ਕਿ ਮੈਂ 350 ਸਾਲ ਦਾ ਇੱਕ ਮੁੰਡੇ ਵੀ ਪੈਰੀ ਪਵਾਂਗਾ ਜਾ ਕੇ? ਸਤਿਗੁਰੂ ਅੰਤਰਜਾਮੀ ਘੱਟ ਘੱਟ ਕੇ ਪਟ ਪਟ ਕੀ ਜਾਣਤ ਪਰੇ ਪੁਰੇ ਕੀ ਪੀਰ ਪਛਾਣਤ। ਜਿਸ ਵੇਲੇ ਯੋਗੀ ਉੱਥੇ ਪਹੁੰਚਿਆ ਤਾਂ ਸਤਿਗੁਰਾਂ ਨੇ ਕਨਾਥ ਲਵਾ ਦਿੱਤੀ ਵੀ ਯੋਗੀ ਨੂੰ ਦਰਸ਼ਨ ਨਹੀਂ ਦੇਣਾ, ਹੰਕਾਰੀ ਆ। ਕਨਾਥ ਲਾਈ ਜਿਸ ਵੇਲੇ ਅਤੇ ਯੋਗੀ ਉੱਥੇ ਪਹੁੰਚਿਆ, ਉਹ ਤਿਲਕਾ ਗਿਆ ਨਾਲ, ਉਹਨਾਂ ਨੇ ਕਿਹਾ ਤੂੰ ਤਾਂ ਅੰਦਰ ਆ ਜਾ, ਯੋਗੀ ਨਹੀਂ ਆ ਸਕਦਾ। ਯੋਗੀ ਨੇ ਆਖਿਆ ਵੀ ਮੈਂ ਕਿਉਂ ਨਹੀਂ ਦਰਸ਼ਨ ਕਰ ਸਕਦਾ? ਸਤਿਗੁਰਾਂ ਨੇ ਆਖਿਆ ਮੇਰੇ ਇੱਕ ਸਵਾਲ ਦਾ ਜਵਾਬ ਦੇ। ਉਹਨੇ ਆਖਿਆ ਵੀ ਤੇਰੇ ਕੰਨ ਦਾ ਜਿਹੜਾ ਕੁਛ ਹਿੱਸਾ ਟੁਕੜਾ ਕੰਨ ਦਾ ਅਤੇ ਨਾਲ ਹੀ ਉਹਦੇ ਮੁਦਰਾ, ਉਹ ਕਿੱਥੇ ਹੈ ਤੇਰੀ? ਉਹ ਕਿਸੇ ਵੇਲੇ ਪਾਣੀ ਵਾਲੇ ਜਹਾਜ਼ ਪਿਛਲੇ ਤਰੀਕੇ ਅਨੁਸਾਰ ਜਿਸ ਵੇਲੇ ਜਾਂਦੇ ਸਨ ਕੱਪੜਿਆਂ ਵਾਲੇ ਜਹਾਜ਼ਾਂ ਵਿੱਚ, ਰਾਹ ਵਿੱਚ ਉਹ ਜਹਾਜ਼ ਨੂੰ ਖਤਰਾ ਹੋ ਗਿਆ ਅਤੇ ਉੱਥੇ ਆਖਿਆ ਕਿ ਕਿਸੇ ਆਦਮੀ ਦੀ ਬਲੀ ਦਿੱਤੀ ਜਾਵੇ ਅਤੇ ਤਾਂ ਇਹ ਜਹਾਜ਼ ਬੰਨੇ ਲੱਗੇਗਾ। ਉਹ ਕਿਸੇ ਦਾ ਚਾਚਾ ਕਿਸੇ ਦਾ ਬਾਬਾ ਜੋਗੀ ਇਕੱਲਾ ਸੀ, ਉਹਨੂੰ ਆਖਣ ਲੱਗੇ ਇਹਦੀ ਬਲੀ ਦਿਓ। ਉਹਨੂੰ ਚੁੱਕ ਕੇ ਸੁੱਟ ਦਿੱਤਾ ਵਿੱਚ ਸਮੁੰਦਰ ਦੇ, ਅਤੇ ਉਹਨੂੰ ਛਾਲ ਮਾਰ ਕੇ ਉਹ ਵਾਪਸ ਆ ਗਿਆ ਅਤੇ ਉਹਦੇ ਕੰਨ ਦਾ ਮੁੰਦਰਾ ਅਤੇ ਉਹ ਕੰਨ ਹੈ ਨਹੀਂ ਸੀ। ਅਤੇ ਸਗੁਰਾਂ ਨੇ ਆਖਿਆ ਉਹ ਕਿੱਥੇ ਆ ਮੁੰਦਰਾ ਤੇਰੇ ਕੰਨ ਦਾ? ਉਹਨੇ ਆਖਿਆ ਉਹ ਤਾਂ ਇਸ ਤਰ੍ਹਾਂ ਹੋਇਆ ਸੀ, ਸਗੁਰਾਂ ਨੇ ਕਨਾਰ ਦੇ ਹੇਠਾਂ ਦੀ ਆਖਿਆ ਹੱਥ ਕਰ, ਉਹ ਕੰਨ ਦਾ ਮੁੰਦਰਾ ਅਤੇ ਕੰਨ ਉਹਦੇ ਹੱਥ 'ਤੇ ਰੱਖ ਦਿੱਤਾ। ਉਹਨੂੰ ਜਿਹੜਾ ਇਹ ਮਾਣ ਸੀ ਕਿ ਮੈਂ 350 ਸਾਲ ਦਾ 52 ਸਾਲ ਦੀ ਉਮਰ ਦੇ ਲੜਕੇ ਦੇ ਪੈਰੀਂ ਪਵਾਂਗਾ, ਸਾਰਾ ਟੁੱਟ ਗਿਆ ਉਹਦਾ। ਸੋ ਇਹਦੇ 'ਤੇ ਬਹੁਤ ਸਾਰੀਆਂ ਕਥਾਵਾਂ ਨੇ। ਮੇਰਾ ਸਿਰਫ ਕਹਿਣ ਤੋਂ ਮਤਲਬ ਇਹ ਵੀ ਅਸਾਂ ਇਹ ਸਮਝ ਲਿਆ ਕਿ ਐਸੇ ਕੇਸਾਂ ਦਾੜੀਆਂ ਵਾਲਿਆਂ ਦਾ ਜਾਂ ਪੰਜਾਬੀਆਂ ਦਾ ਹਿੰਦੁਸਤਾਨੀਆਂ ਦਾ ਗੁਰੂ ਹੈ, ਉਹ ਸਾਰੀ ਦੁਨੀਆ ਦਾ ਗੁਰੂ ਹੈ। ਤੁਸੀਂ ਗੁਰੂ ਨਾਨਕ ਨੂੰ ਪੰਜਾਬ ਨੂੰ ਸਭ ਤੋਂ ਵੱਡਾ ਮਾਣ ਇਸ ਗੱਲ ਦਾ ਕਿ ਉਹਦੇ ਵਿੱਚ ਸਾਰੇ ਸਾਡੇ ਸਤਿਗੁਰਾਂ ਨੇ ਆਪਣੇ ਅਵਤਾਰ ਧਾਰੇ। ਅਤੇ ਇਹ ਦੇਣ ਦਿੱਤੀ ਪੰਜਾਬੀ ਦੀ, ਗੁਰੂ ਨਾਨਕ ਨੇ ਗੁਰਮੁਖੀ ਦੇ ਅੱਖਰ ਬਣਾਏ ਅਤੇ ਸਾਨੂੰ ਇਸ ਪਾਸੇ ਲਾਇਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਹੁਕਮਨਾਮੇ ਲਿਖਿਆ ਕਿ ਅੱਖਰ ਬਣਾਉਣੇ ਗੁਰਮੁਖੀ ਦੇ, ਹੋਸ਼ ਆਉਂਦੀ ਦੇ ਨਾਲ ਬੱਚਿਆਂ ਨੂੰ। ਉਹ ਤੁਸੀਂ ਅੱਜ ਹੀ ਸੱਚੇ ਪਾਤਸ਼ਾਹ ਉਪਦੇਸ਼ ਸੁਣਿਆ ਸੀ ਕਿ ਸਤਿਗੁਰੂ ਸੁਧਾਰਕ ਹੈ, ਉਹ ਪਾਪਾਂ ਤੋਂ ਦੂਰ ਰੱਖਦਾ, ਪਾਪ ਸਾਡੇ ਹਟਾਉਂਦਾ। ਕਿਸ ਤਰ੍ਹਾਂ ਸਰਿਆਲੀ ਦੇ ਇਲਾਕੇ ਦੇ ਸੰਧੂ ਅਤੇ ਲੁਧਿਆਣੇ ਦੇ ਜ਼ਿਲ੍ਹੇ ਦੇ ਗਰੇਵਾਲ, ਰਾਏਕੋਟ ਦੇ ਨੇੜੇ ਦੇ ਉਹ ਸਾਰੇ ਜਿਹੜੇ ਸਨ, ਉਹ ਲੜਕੀਆਂ ਨਹੀਂ ਸਨ ਬਚਦੀਆਂ, ਸਾਰੇ ਮਾਰ ਦਿੰਦੇ ਸਨ, ਸਾਡਾ ਵੀ ਕੋਈ ਜਵਾਈ ਬਣੇ। ਸਤਿਗੁਰੂ ਰਾਮ ਸਿੰਘ ਨੇ ਕਿਰਪਾ ਕਰਕੇ ਉਹਨਾਂ ਨੂੰ ਲੜਕੀਆਂ ਮਾਰਨ ਤੋਂ ਹਟਾਇਆ ਅਤੇ ਵਿਧਵਾ ਵਿਆਹ ਕੀਤੇ। ਮਾਈਆਂ ਨੂੰ ਅੰਮ੍ਰਿਤ ਦਾ ਦਾਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਦਿੱਤਾ, ਜਿਹੜਾ ਗੁਰੂ ਗੋਬਿੰਦ ਸਿੰਘ ਵੇਲੇ ਨਹੀਂ ਮਿਲਿਆ। ਮੈਂ ਅਰਜ਼ ਕਰਾਂਗਾ ਜਿੰਨੀਆਂ ਮਾਈਆਂ ਨੇ ਉਹਨਾਂ ਤੱਕ ਅਸੀਂ ਇਹ ਗੱਲ ਨਹੀਂ ਪਹੁੰਚਾ ਸਕੇ ਵੀ ਤੁਸੀਂ ਜੇ ਉਹ ਕੁੜੀਆਂ ਹੁੰਦੀਆਂ ਤੁਸੀਂ ਮਰ ਜਾਂਦੀਆਂ ਅਤੇ ਅੱਜ ਫਿਰ ਅੱਗੋਂ ਤੁਹਾਡੀ ਨਸਲ ਨਹੀਂ ਸੀ ਤੁਰਨੀ। ਅਸੀਂ ਛੋਟੇ ਥਾਂ ਵਿੱਚ ਥੋੜ੍ਹੇ ਛੋਟੇ ਦਾਇਰੇ 'ਚ ਸਮਝ ਲੈਂਦੇ ਹਾਂ। ਰਾਜਾ ਫਰੀਦਕੋਟ ਜਿਹੜੇ ਸਨ ਉਹ ਸਤਿਗੁਰਾਂ ਨਾਲ ਬੜਾ ਪਿਆਰ ਕਰਦੇ ਸਨ, ਸਤਿਗੁਰੂ ਪ੍ਰਤਾਪ ਸਿੰਘ ਨਾਲ। ਜਿਸ ਵੇਲੇ ਉਹਨਾਂ ਦਾ ਅੰਤ ਦਾ ਸਮਾਂ ਆਇਆ ਗੰਗਾ ਰਾਮ ਹਸਪਤਾਲ ਦੇ ਵਿੱਚ, ਉਹਨਾਂ ਦੇ ਛੋਟੇ ਭਾਈ ਕੰਵਰਮਨ ਜੀਤਿੰਦਰ ਸਿੰਘ ਉਹਨਾਂ ਨੇ ਮੈਨੂੰ ਸਾਰੀ ਗੱਲ ਦੱਸੀ ਵੀ ਉਹ ਕੋਲ ਸਨ ਉਸ ਵੇਲੇ। ਉਹਨਾਂ ਨੇ ਕਿਹਾ ਭਈ, ਰਾਜਾ ਸਾਹਿਬ ਨੇ ਆਖਿਆ ਨਰਸਾਂ ਨੂੰ ਵੀ ਕੁਰਸੀ ਲਿਆਓ। ਉਹਨਾਂ ਆਖਿਆ ਕੀ ਕਰਨੇ? ਉਹਨਾਂ ਆਖਿਆ ਸਤਿਗੁਰੂ ਪ੍ਰਤਾਪ ਸਿੰਘ ਆਏ ਨੇ। ਉਹਨਾਂ ਆਖਿਆ ਸਾਨੂੰ ਤਾਂ ਨਹੀਂ ਦੱਸਦੇ? ਉਹਨਾਂ ਆਖਿਆ ਤੁਹਾਨੂੰ ਨਹੀਂ ਦੱਸਦੇ, ਮੈਨੂੰ ਦੱਸਦੇ ਨੇ। ਇੰਨੀ ਗੱਲ ਆਖ ਕੇ ਤਾਂ ਉਹਨਾਂ ਨੇ ਪ੍ਰਾਣ ਛੱਡ ਦਿੱਤੇ। ਉਹ ਰਾਜਾ ਸਾਹਿਬ ਜਿਹੜੇ ਸਨ ਉਹ ਕੋਈ ਨਾਮਧਾਰੀ ਨਹੀਂ ਸਨ, ਪਰ ਸਤਿਗੁਰੂ ਨੂੰ ਇਸ ਗੱਲ ਨਾਲ ਨਹੀਂ ਕੋਈ ਬਣ ਸਕਦਾ ਵੀ ਉਹ ਨਾਮਧਾਰੀਆਂ ਦਾ ਜਾਂ ਸਿੱਖਾਂ ਦਾ ਜਾਂ ਹਿੰਦੂਆਂ ਦਾ ਜਾਂ ਮੁਸਲਮਾਨਾਂ ਦਾ। ਉਹ ਗੱਲ ਜਿੱਥੇ ਪ੍ਰਗਟ ਹੁੰਦੀ ਹੈ ਉਹ ਸਾਰੇ ਇਹਨਾਂ ਮਜ਼ਬਾ ਧਰਮਾਂ ਤੋਂ ਉੱਚੀ ਹੋ ਜਾਂਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਤੁਸੀਂ ਉਪਦੇਸ਼ ਵਿੱਚ ਸੁਣਿਆ, ਇੱਕ ਬਹਿਲੋਲ ਨਾਮ ਦੇ ਫਕੀਰ ਹੋਏ ਨੇ, ਉਹ ਮੁਸਲਮਾਨ ਸਨ ਅਤੇ ਜਿਸ ਵੇਲੇ ਉਹ ਵਜਦ ਵਿੱਚ ਆਉਂਦੇ ਸਨ ਅਤੇ ਉਹ ਇਹ ਸ਼ਬਦ ਵਰਤਦੇ ਸਨ, ਮਨ ਖੁਦਾ ਮਨ ਖੁਦਾ ਮਨ ਖੁਦਾ। ਉਹਨਾਂ ਦੇ ਚੇਲਿਆਂ ਨੇ ਆਖਿਆ ਕਿ ਇਹ ਗੱਲ ਗਲਤ ਹੈ ਜਿਹੜੀ ਤੁਸੀਂ ਆਉਂਦੇ ਹੋ। ਉਹਨਾਂ ਆਖਿਆ ਫਿਰ ਇਹਦੀ ਸਜ਼ਾ ਕੀ? ਉਹਨਾਂ ਆਖਿਆ ਉਹਦੀ ਸਜ਼ਾ ਇਹ ਹੈ ਕਿ ਉਹਦਾ ਗੜ ਲਾ ਦਿੱਤਾ ਜਾਵੇ। ਉਹਨਾਂ ਆਖਿਆ ਜੇ ਮੈਂ ਹੁਣ ਆਖਾਂਗਾ ਮੇਰਾ ਗੜ ਲਾ ਦਿਓ ਤੁਸੀਂ। ਉਹ ਫਿਰ ਜਿਸ ਵੇਲੇ ਆਪਣੇ ਵਜਦ ਵਿੱਚ ਆਏ ਤਾਂ ਉਹਨਾਂ ਨੇ ਆਖਿਆ, ਅਤੇ ਜਿਸ ਵੇਲੇ ਉਹ ਸਮਾਧੀ ਤੋਂ ਉਪਰਾਮ ਹੋਏ ਤਾਂ ਉਹਨਾਂ ਨੇ ਪੁੱਛਿਆ ਵੀ ਮੈਂ ਅੱਜ ਵੀ ਆਖਿਆ? ਉਹਨਾਂ ਆਖਿਆ ਅੱਜ ਵੀ ਆਖਿਆ ਸੀ, ਫਿਰ ਤੁਸੀਂ ਮੇਰਾ ਗੜ ਨਹੀਂ ਲਾਇਆ। ਉਹਨਾਂ ਆਖਿਆ ਗਲਤ 'ਤੇ ਤਲਵਾਰ ਮਾਰਦੇ ਸਾਂ, ਤਲਵਾਰ ਇੱਧਰ ਇੱਧਰ ਨਿਕਲ ਜਾਂਦੀ ਸੀ, ਇੱਧਰ ਨਿਕਲ ਜਾਂਦੀ, ਗਲ ਤੇਰਾ ਉੱਥੇ ਹੀ ਰਹਿੰਦਾ ਸੀ। ਉਹਨੇ ਆਖਿਆ ਫਿਰ ਮੈਂ ਨਹੀਂ ਸਾਂ, ਫਿਰ ਖੁਦਾ ਹੀ ਸੀ, ਇਹ ਕੰਮ ਹੋਰ ਕੋਈ ਨਹੀਂ ਕਰ ਸਕਦਾ। ਉਹ ਕੰਮ ਜਿੱਥੇ ਪ੍ਰਗਟ ਹੁੰਦਾ ਅਕਾਲ ਪੁਰਖ, ਉਹ ਇਹ ਨਹੀਂ ਵੇਖਦਾ ਕਿ ਮੁਸਲਮਾਨ ਹੈ ਹਿੰਦੂ ਹੈ ਕੌਣ ਹੈ, ਉਹਦੀ ਆਪਣੀ ਇੱਛਾ। ਜਿਸ ਮੀਂਹ ਵਰਦਾ ਹੈ ਨਾ, ਉਹਨੇ ਕਦੇ ਨਹੀਂ ਦੇਖਿਆ ਵੀ ਪਾਸਪੋਰਟ ਹੋ ਜਾਵੇਗਾ ਤਾਂ ਮੈਂ ਫਲਾਣੇ ਦੇਸ਼ ਜਾਣਾ, ਉਹਨੇ ਆਪਣੇ ਵਕਤ ਨਾਲ ਉੱਥੇ ਚਲੇ ਜਾਣਾ। ਇਸ ਸਾਰੇ ਕੰਮ ਵਾਸਤੇ ਇਸ ਯੁੱਗ ਦੇ ਵਿੱਚ ਅਸੀਂ ਬੜੇ ਸੰਕੀਰਣ, ਬੜੇ ਛੋਟੇ ਛੋਟੇ ਥਾਂ ਵਿੱਚ ਹੁੰਦੇ ਜਾਂਦੇ ਹਾਂ। ਸੋ ਇਸ ਨੂੰ ਦੂਰ ਕਰਨ ਵਾਸਤੇ ਨਾਮ ਜਪੋ, ਸਤਿਗੁਰਾਂ ਚਰਨਾਂ 'ਚ ਅਰਦਾਸ ਕਰੋ ਵੀ ਸਾਨੂੰ ਸਾਰੇ ਥਾਈਂ ਸਤਿਗੁਰੂ ਦਿਸੇ, ਉਸਦਾ ਰੂਪ ਦਿਸੇ ਅਤੇ ਸਾਡੇ ਪਾਪ ਜਿਹੜੇ ਸਾਡੇ ਤੋਂ ਛੁੱਟ ਜਾਣ। ਸਣੇ ਕਿ ਅਸੀਂ ਇਸ਼ਨਾਨ ਕਰਕੇ ਭਜਨ ਕਰਿਆ ਕਰੋ, ਮਾਈਆਂ ਵੀ ਅਤੇ ਸਿੰਘ ਵੀ। ਸਿਨੇਮਾ ਟੀ ਵੀ ਵਗੈਰਾ ਨਾ ਦੇਖਿਆ ਕਰੋ। ਅਤੇ ਇੱਥੇ ਵੈਸੇ ਤਾਂ ਕਾਫੀ ਕਿਰਪਾ ਆਪਣੀ ਬੋਲੀ ਬੋਲਦੇ ਨੇ ਪੰਜਾਬ ਦੀ, ਪਰ ਮਾਈਆਂ ਅਤੇ ਉਹਨਾਂ ਦੇ ਪਿਤਾ ਜਿਹੜੇ ਬੱਚਿਆਂ ਦੇ ਨੇ ਉਹਨਾਂ ਨੂੰ ਚਾਹੀਦਾ ਵੀ ਉਹ ਕੋਲ ਬੈਠ ਕੇ ਉਹਨਾਂ ਨੂੰ ਪੰਜਾਬੀ ਪੜ੍ਹਾਇਆ ਕਰਨ, ਉਹਨਾਂ ਨੂੰ ਗੁਰਮੁਖੀ ਦੇ ਅੱਖਰ ਉਹਨਾਂ ਨੂੰ ਜਾਣਕਾਰੀ ਦੇਣ, ਜਪਜੀ ਸਾਹਿਬ ਪੜ੍ਹਾਉਣ। ਤੁਸੀਂ ਵਕੀਲ ਬਣ ਜਾਓ, ਤੁਸੀਂ ਡਾਕਟਰ ਬਣ ਜਾਓ, ਤੁਸੀਂ ਮਿਨਿਸਟਰ ਬਣ ਜਾਓ, ਮੇਅਰ ਬਣ ਜਾਓ, ਪਰ ਪੰਜਾਬੀ ਜ਼ਰੂਰ ਰਹੋ, ਪੰਜਾਬੀ ਪੜ੍ਹੋ ਅਤੇ ਪੜ੍ਹਾਓ ਸਾਰਿਆਂ ਨੂੰ, ਤਾਂ ਕਿ ਸਾਡੀ ਜੀਵਨ ਯਾਤਰਾ ਜਿਹੜੀ ਹੈ ਗੁਰੂ ਨਾਨਕ ਦੇ ਹੁਕਮ ਅਨੁਸਾਰ ਉਹ ਸਫਲ ਹੋਵੇ। ਮੈਨੂੰ ਅੱਜ ਬਹੁਤ ਖੁਸ਼ੀ ਹੈ ਕਿ ਸਾਡੇ ਵਿੱਚ ਹਿੰਦੂ, ਮੁਸਲਮਾਨ, ਈਸਾਈ ਸਾਰੇ ਇਕੱਠੇ ਹੋ ਕੇ ਅਸੀਂ ਇੱਥੇ ਬੈਠੇ ਹਾਂ। ਅਤੇ ਬੈਠਦੇ ਜਿਹੜੇ ਸ਼ਰਾਬਖਾਨੇ ਵਾਲੇ ਨੇ ਉਹ ਬੜੇ ਪੱਕੇ ਨੇ, ਇਕੱਠੇ ਹੁੰਦੇ ਨੇ, ਜੂਆ ਖੇਡਣ ਵਾਲੇ ਇਕੱਠੇ ਹੁੰਦੇ ਨੇ, ਚੋਰੀ ਕਰਨ ਵਾਲੇ, ਠੱਗੀ ਕਰਨ ਵਾਲੇ, ਨਾਮ ਜਪਣ ਵਾਲੇ ਕਿਉਂ ਨਹੀਂ ਇਕੱਠੇ ਹੁੰਦੇ? ਸਾਰੇ ਇਕੱਠੇ ਹੋ ਕੇ ਨਾਮ ਜਪੋ ਤਾਂ ਕਿ ਸਾਡੀ ਜੀਵਨ ਯਾਤਰਾ ਸਫਲ ਹੋਵੇ। ਅਤੇ ਸਾਡੇ ਵਿੱਚ ਜਨਾਬ ਅਹਿਮਦ ਸਲੀਮ ਸਾਹਿਬ ਇੱਥੇ ਬੈਠੇ ਨੇ, ਜਰਾ ਉੱਠ ਕੇ ਦਰਸ਼ਨ ਦਿਓ ਥੋੜ੍ਹਾ ਜਿਹਾ। ਇਹਨਾਂ ਨੂੰ ਤਕਲੀਫ ਦਿੱਤੀ ਹੈ, ਪਾਕਿਸਤਾਨ ਨੂੰ ਸੱਦਿਆ ਸੀ ਅਤੇ ਇਹ ਇਹਨਾਂ ਨੇ ਇੱਥੇ ਦਰਸ਼ਨ ਦਿੱਤੇ ਨੇ। ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਭਈ ਇੱਧਰੋਂ ਦੀ ਵਲ ਪਾ ਕੇ ਅਸੀਂ ਮਿਲ ਪਏ ਹਾਂ। ਲਾਹੌਰੋਂ ਲੁਧਿਆਣਾ, ਲਾਹੌਰ ਆਪਸ ਵਿੱਚ ਦੂਰ ਹੈ, ਪਰ ਇੰਗਲੈਂਡ ਜਿਹੜਾ ਉਹ ਨੇੜੇ ਹੋ ਗਿਆ ਇੱਧਰੋਂ ਆਪਸਾਂ ਨੂੰ। ਇਸੇ ਤਰ੍ਹਾਂ ਹੀ ਡੇਨੀਅਲ ਸਾਹਿਬ ਜਿਹੜੇ ਬੈਠੇ ਨੇ ਸਾਡੇ ਕੋਲ, ਇਹ ਬੜੇ ਚਿਰ ਦਾ ਸਾਡੇ ਨਾਲ ਪਿਆਰ ਕਰਦੇ ਨੇ। ਜਦੋਂ ਇਹਨਾਂ ਦੇ ਚਰਚ ਵਿੱਚ ਜਾ ਕੇ ਵੀ ਅਸੀਂ ਉੱਥੇ ਆਪਣਾ ਨਾਮ ਸਿਮਰਨ ਹੁੰਦਾ ਸੀ ਅਤੇ ਬੜਾ ਪਿਆਰ ਨਾਲ ਪ੍ਰੇਮ ਨਾਲ ਸਾਡਾ ਬਹੁਤ ਸਤਨਾਮਧਾਰੀ ਸੰਗਤ ਦਾ ਸਤਿਕਾਰ ਕਰਦੇ ਹਨ। ਅੱਜ ਤਾਂ ਉਹਨਾਂ ਨੇ ਦਰਸ਼ਨ ਕੀਤੇ ਹੀ ਨੇ, ਕੁਝ ਬੋਲੇ ਵੀ ਨੇ ਉਹ। ਅਤੇ ਹਿੰਦੂ ਸੱਜਣ ਜਿਹੜੇ ਨੇ ਗੁਜਰਾਤੀ ਤੁਹਾਡੇ ਕੋਲ, ਜਿਨ੍ਹਾਂ ਦੇ ਅਸੀਂ ਇੱਥੇ ਮੰਦਰ ਵਿੱਚ ਆਏ ਹਾਂ, ਕਿੰਨੀ ਨਿਮਰਤਾ, ਉਹਨਾਂ ਨੇ ਛੋਟੀ ਜਿਹੀ ਕੁਟੀਆ। ਇਹ ਛੋਟੀ ਜਿਹੀ ਕੁਟੀਆ ਨਹੀਂ, ਇਹਦੇ 'ਚ ਗੁਰਬਾਣੀ ਅਨੁਸਾਰ ਲਿਖਿਆ, ਜਿੱਥੇ ਨਾਮ ਜਪਿਆ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੁਬਾਰੇ। ਉਹ ਭਾਵੇਂ ਰੇਗਿਸਤਾਨ ਹੈ ਨਾ, ਉਹ ਸੋਨੇ ਦਾ ਚੁਬਾਰਾ ਜਿੱਥੇ ਨਾਮ ਜਪਿਆ ਜਾਂਦਾ। ਜਿੱਥੇ ਨਾਮ ਨਾ ਜਪਿਆ ਮੇਰੇ ਗੋਏ ਦਾ ਸੇ ਹੀ ਨਗਰ ਉਜਾੜੀ ਜੀਓ। ਜਿੱਥੇ ਨਾਮ ਨਹੀਂ ਜਪਿਆ ਜਾਂਦਾ, ਭਾਵੇਂ ਕਿੱਡਾ ਵੱਡਾ ਪਿੰਡ ਹੈ, ਉਜਾੜ ਹੈ ਉਹ। ਇਹ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਇਹਨਾਂ ਦੇ ਉੱਤੇ, ਇਹ ਧਰਮ ਵਾਲੇ ਪਾਸੇ ਲੱਗੇ ਨੇ, ਅਸੀਂ ਸਾਰੇ ਹਿੰਦੁਸਤਾਨੀ ਹਾਂ। ਅਤੇ ਇਹ ਵੱਖਰੀ ਗੱਲ ਵੀ ਅੱਜ ਪਾਕਿਸਤਾਨ ਬਣਨ ਨਾਲ ਦੋ ਹੋ ਗਿਆ, ਪਰ ਅਕਸਰ ਸਾਰੇ ਹਿੰਦੁਸਤਾਨੀ ਆ। ਕੱਲ੍ਹ ਇੱਥੇ 3-4 ਦਿਨ ਹੋਏ ਨੇ ਆਏ ਸਨ ਅਫਜ਼ਲ ਰੰਧਾਵਾ ਜੀ, ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਚਾਚਾ ਜੀ ਜਿਹੜੇ ਸਨ ਉਹ ਨਾਮਧਾਰੀ ਸਨ, ਅਤੇ ਉਹਨਾਂ ਦੇ ਵਿੱਚੋਂ ਕੁਛ ਸਰੀਰ ਮੁਸਲਮਾਨ ਬਣ ਗਏ। ਸਾਰੇ ਹੈਗੇ ਇਕੱਠੇ ਹੀ ਆ, ਪਰ ਉਹ ਅੰਗਰੇਜ਼ ਨੇ ਸਾਨੂੰ ਥੋੜ੍ਹਾ ਥੋੜ੍ਹਾ ਵੱਖਰਾ ਕੀਤਾ, ਪਰ ਜਿੱਥੇ ਅਸੀਂ ਭਜਨ ਬਾਣੀ ਕਰਨਾ ਉੱਥੇ ਸਾਰੇ ਇਕੱਠੇ ਹੋ ਕੇ ਕਰ ਸਕਦੇ ਹਾਂ, ਉਹਦੇ 'ਚ ਕੋਈ ਕਿਸੇ ਦਾ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਮੈਂ ਇਹ ਅਰਜ਼ ਕਰਾਂਗਾ ਵੀ ਅਸੀਂ ਧਰਮ ਨੂੰ ਮੰਨਣ ਵਾਲੇ ਹਾਂ। ਅਤੇ ਇੱਕ ਜਿਹੜਾ ਮੈਂ ਜਪਾਨ ਗਿਆ ਅਤੇ ਮੈਨੂੰ ਅਤੇ ਮੇਰੇ ਨਾਲ ਡਾਕਟਰ ਗੋਪਾਲ ਸਿੰਘ ਸਨ, ਜਿਨ੍ਹਾਂ ਨੇ ਗ੍ਰੰਥ ਸਾਹਿਬ ਦਾ ਤਰਜਮਾ ਅੰਗਰੇਜ਼ੀ 'ਚ ਵੀ ਕੀਤਾ। ਉਹਨਾਂ ਨੇ ਅੰਗਰੇਜ਼ੀ 'ਚ ਲੈਕਚਰ ਦਿੱਤਾ, ਇੱਕ ਯੂਨੀਵਰਸਿਟੀ ਹੈ ਉੱਥੇ ਜਿੱਥੇ 13 ਯੂਨੀਵਰਸਿਟੀਆਂ ਦੇ ਬੱਚੇ ਬੱਚੀਆਂ ਧਰਮ ਬੁੱਧ ਧਰਮ ਨੂੰ ਪੜ੍ਹਨ ਵਾਸਤੇ ਆਉਂਦੇ ਨੇ, ਅਤੇ ਉੱਥੇ ਇਹਨਾਂ ਦਾ ਲੈਕਚਰ ਸੀ। ਅਤੇ ਉਹਨਾਂ ਸਾਰਿਆਂ ਨੇ ਮੁੰਡੇ ਕੁੜੀਆਂ ਨੇ ਸਵਾਲ ਕੀਤਾ ਬਈ ਸਾਰਿਆਂ ਦਾ ਸਾਂਝਾ ਧਰਮ ਕਿਹੜਾ। ਜਿਹੜਾ ਉਹਨਾਂ ਨੇ ਜਵਾਬ ਦਿੱਤਾ ਉਹਦੀ ਤਸੱਲੀ ਨਹੀਂ ਸੀ। ਮੈਂ ਫਿਰ ਉਹਨਾਂ ਨੂੰ ਆਖਿਆ ਕਿ ਮੈਂ ਤਾਂ ਅੰਗਰੇਜ਼ੀ ਨਹੀਂ ਜਾਣਦਾ, ਮੈਂ ਤੁਹਾਨੂੰ ਪੰਜਾਬੀ 'ਚ ਦੱਸਾਂਗਾ, ਤੁਸੀਂ ਅੰਗਰੇਜ਼ੀ ਤਰਜਮਾ ਕਰ ਦਿਓ। ਅਤੇ ਉੱਥੇ ਮੈਂ ਬਾਬਾ ਫਰੀਦ ਜੀ ਦਾ ਉਹਨਾਂ ਦੀ ਤੁੱਕ ਇੱਕ ਪੜ੍ਹੀ ਜਿਹੜੀ ਗੁਰਬਾਣੀ ਵਿੱਚ ਲਿਖੀ ਹੈ, ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ। ਹੁਣ ਇਹ ਦੱਸੋ ਵੀ ਇਸ ਧਰਮ ਤੋਂ ਕਿਹੜਾ ਆਦਮੀ ਇਨਕਾਰੀ ਕਰੇਗਾ, ਜਿਹੜਾ ਧਰਮ ਨੂੰ ਨਹੀਂ ਵੀ ਮੰਨਦਾ ਉਹ ਵੀ ਇਹ ਗੱਲ ਨਹੀਂ ਆਖੇਗਾ ਵੀ ਝੂਠ ਬੋਲੋ। ਇਹ ਸਾਰਿਆਂ ਦਾ ਸਾਂਝਾ ਧਰਮ ਹੈ, ਜੇ ਅਸੀਂ ਕਰ ਲਈਏ ਤਾਂ ਫਿਰ ਅਸੀਂ ਸਤਿਗੁਰਾਂ ਦੇ ਦਰ 'ਤੇ ਪ੍ਰਵਾਨ ਹੋ ਸਕਦੇ ਹਾਂ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਵੇਰੇ 2 ਵਜੇ ਤੋਂ ਉੱਠ ਕੇ ਨਾਮ ਸਿਮਰਨ ਵਾਸਤੇ ਬੇਨਤੀ ਪ੍ਰਵਾਨ ਕੀਤੀ ਹੈ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਘੱਟੋ ਘੱਟ ਸੁਣ ਤਾਂ ਲਿਆ ਨਾ ਵੀ ਇਸ ਤਰ੍ਹਾਂ ਉੱਠਣਾ ਚਾਹੀਦਾ, ਸ਼ਾਇਦ ਉਹਨਾਂ ਦਾ ਜੀ ਕਰੇ ਉੱਠਣ ਲੱਗ ਪੈਣ। ਇਸ ਵਾਸਤੇ ਆਖਰੀ ਸਮਾਂ ਜਿਹੜਾ ਉਹ ਸਤਿਗੁਰੂ ਕਿਰਪਾ ਕਰੇ ਤਾਂ ਸਾਨੂੰ ਲੈਣ ਵਾਸਤੇ ਆਏ, ਸਾਨੂੰ ਅੱਗੇ ਜਾ ਕੇ ਕੋਈ ਪਰਮਿਟ ਨਾ ਵਿਖਾਉਣਾ ਪਏ, ਸਾਨੂੰ ਆਰਾਮ ਨਾਲ ਖੁੱਲ੍ਹੇ ਦਰਵਾਜ਼ੇ ਅਸੀਂ ਚਲੇ ਜਾਈਏ। ਮੈਂ ਇਹ ਅੱਜ ਕਰਕੇ ਅੱਗੇ ਲਵਾਂਗਾ।